ਰਾਜਾ ਅੱਗੋਂ ਬੋਲਿਆ ਪਰ ਬੋਲ ਨਹੀਂ ਨਿਕਲੇ। ਸਿਰ ਨੀਵਾਂ ਪਾ ਕੇ ਬੜੀ ਅਧੀਨਗੀ ਨਾਲ ਸੁਣਦਾ ਰਿਹਾ ਤੇ ਨੈਣਾਂ ਵਿੱਚੋਂ ਨਿੱਕੇ ਨਿੱਕੇ ਮੋਤੀ ਡਲਕ ਡਲਕ ਝੜ ਰਹੇ ਸਨ। ਜਦ ਮਾਂ ਕਹਿ ਚੁੱਕੀ ਤਾਂ ਰਾਜਾ ਦੇ ਰੁਕ ਰਹੇ ਗਲੇ ਵਿੱਚੋਂ ਇੱਕੋ ਸ਼ਬਦ ਨਿਕਲਿਆ, ਮਾਂ ਅਰਦਾਸ। ਬਸ ਇੰਨੇ ਥਿਰਕਵੇਂ ਅੱਖਰ ਨਿਕਲੇ ਤਦ ਸਿਆਣੀ ਮਾਂ ਨੇ ਉੱਠ ਕੇ ਗਲ ਵਿੱਚ ਪੱਲਾ ਪਾਇਆ, ਹੱਥ ਜੋੜੇ, ਅਰਦਾਸ ਵਿੱਚ ਜੁੜ ਕੇ ਇੰਜ ਬਚਨ ਕੀਤੇ ਨੇ, ਹੇ ਅਰਸ਼ਾਂ ਦੇ ਮਾਲਕ ਵਾਹਿਗੁਰੂ, ਤੇਰੇ ਬਖਸ਼ੇ ਨੈਣ ਬਾਹਰ ਮੁਖੀ ਰੁੱਖ ਵਾਲੇ ਹੋਣ ਕਰਕੇ ਤੈਨੂੰ ਨਹੀਂ ਦੇਖ ਸਕੇ, ਪਰਤ ਕੇ ਅੰਦਰ ਵਾਰ ਕਰਕੇ ਤੇਰੇ ਰੂਪ ਰੰਗ ਰੇਖ ਤੋਂ ਨਿਆਰੇ ਰੂਪ ਦੇਖ ਸਕਣ ਦੀ ਅਸਾਂ ਨੂੰ ਜਾਚ ਆ ਜਾਵੇ। ਨੀਵੇਂ ਜੋ ਹੋਏ ਇਹ ਨੀਵਿਆਂ ਨੂੰ ਬਖਸ਼ਿਸ਼ ਕਰੀ, ਤੂੰ ਦਰ ਢਹਿਆਂ ਮੋਟੀ ਨਜ਼ਰ ਵਾਲਿਆਂ ਬਾਹਰ ਮੁਖੀ ਦ੍ਰਿਸ਼ਟੀ ਵਾਲਿਆਂ ਨੂੰ ਅੱਗੇ ਵੀ ਦਰਸ਼ਨ ਬਖਸ਼ੇ ਹਨ। ਹਾਂ, ਆਪਣੇ ਨਿਵਾਜੇ ਸਤਿਗੁਰ ਦੇ ਰੂਪ ਵਿੱਚ ਸਾਨੂੰ ਪ੍ਰਤੱਖ ਦਿਸੇ ਸੋ, ਜਿਨ੍ਹਾਂ ਦੀ ਨਜ਼ਰ ਕਿ ਆਪ ਦੇ ਪ੍ਰਕਾਸ਼ ਵਿਚ ਰਚ ਗਈ ਸੀ। ਜੀਓ ਜੀ, ਸਾਨੂੰ ਸਾਡੇ ਮੰਡਲ ਵਿਚ ਤੁਸੀਂ ਆਪ ਆ ਕੇ ਮਿਲੇ ਸੀ, ਸਾਡੇ ਜੇ ਹੋ ਕੇ ਸਾਨੂੰ ਅਗਮੀ ਰੂਪ ਦੇ ਝਲਕਾਰੇ ਮਾਰੇ ਸੀ। ਹੇ ਦਾਤਾ ਜੀਓ, ਤੇਰੇ ਘਰੋਂ ਤਾਰੇ ਗਏ ਸੀ, ਅਸੀਂ ਫਿਰ ਅੱਜ ਤਾਂਘ ਰਹੇ ਹਾਂ। ਇਹ ਲੋਭੀ ਮਨ ਤੇਰੇ ਮੁੜ ਉਸ ਦਿਦਾਰੇ ਨੂੰ ਰੀਝਦਾ ਹੈ, ਫਿਰ ਰੀਝਦਾ ਰਿਹਾ। ਤੂੰ ਧਨ ਹੈ ਕਿ ਫਿਰ ਉਹ ਅਵਸਰ ਆਉਂਦਾ। ਹੁਣ ਉਹ ਸਮਾਂ ਬਣਾਇਆ ਕਿ ਇਹਨਾਂ ਸਿਦਕਿਆਂ ਤੜਫਦਿਆਂ ਸਦਰਾਂਦਿਆਂ ਨੈਣਾਂ ਨੂੰ ਆਪ ਦੇ ਦਿਦਾਰੇ ਗੁਰੂ ਰੂਪ ਹੋ ਕੇ ਹੋਣ, ਮੁੜ ਆਪ ਦੇ ਰੂਪ ਦੇ ਪਿਆਰੇ ਝਲਕਾਰੇ ਸਤਿਗੁਰ ਦੇ ਦਰਸ਼ਨਾਂ ਵਿਚੋਂ ਸਾਡੇ ਨੈਣਾਂ ਵਿਚ ਪੈਣ, ਤਾਂ ਅਸੀਂ ਸਫਲ ਹੋਈਏ। ਮਿਹਰ ਕਰ, ਤੇਰੇ ਦਰਸ਼ਨ ਵਿਚ ਸਮਾਈਏ। ਤੂੰ ਹੋਵੇ ਅਸੀਂ ਨਾ ਹੋਈਏ, ਤੂੰ ਹੀ ਹੋਵੇ ਮੈਂ ਖਤਮ ਹੋ ਜਾ। ਇਹ ਦਾਤਾ ਜੀਓ, ਇਹਨਾਂ ਨੈਣਾਂ ਨਾਲ ਜੋ ਦਿਸਣ ਲੱਗੇ ਹੋ ਡਾਢੀ ਮਿਹਰ ਹੈ, ਪਰ ਤੁਸੀਂ ਹੀ ਦਿਸਿਓ, ਤੁਸੀਂ ਹੀ ਸਮਾਇਓ ਨੈਣਾਂ ਵਿਚ। ਅਸੀਂ ਨਿਮਾਣੇ ਹਾਂ, ਭੁੱਲਣਹਾਰ ਹਾਂ, ਆਪਣੇ ਬਖਸ਼ੇ ਲਾਲ ਨੂੰ ਇੰਨੀ ਨੇਤਰੀ ਦਿਸਿਓ, ਅੰਮ੍ਰਿਤ ਰੂਪ ਹੋ ਕੇ ਦਿਸਿਓ। ਹੇ ਦਾਤਾ ਜੀਓ, ਜਿਸ ਮਿਹਰ ਨਾਲ ਦਿਦਾਰੇ ਬਖਸ਼ਣ ਲੱਗੇ ਹੋ, ਅੰਦਰਲੇ ਨੇਤਰ ਲਾਲ ਦੇ ਖੋਲ ਦਿਓ, ਜੋ ਤੁਹਾਡੇ ਰੂਪ ਦੀ ਪਛਾਣ ਫੇਰ ਨਾ ਭੁੱਲੇ। ਤੁੱਠੇ ਹੋ, ਤੁੱਠੇ ਰਹਿਣਾ, ਬਖਸ਼ ਦੇਣ ਲੱਗੇ ਹੋ, ਦਿੰਦੇ ਰਹਿਣਾ, ਦਰ ਟੱਠਣੀ ਬਖਸ਼ੀ ਰੱਖਣੀ, ਅਪਣਾਇਆ ਜੇ ਚਰਨਾਂ ਨਾਲ ਲਾ ਕੇ ਰੱਖਣਾ। ਅਸਾਂ ਵਿਚ ਤਾਣ ਨਹੀਂ ਹੈ, ਤਾਣ ਦੀ ਸਾਨੂੰ ਬਾਣ ਨਹੀਂ ਹੈ, ਤੁਸਾਂ ਤੁਲਾ ਤਾਰ ਦੇ ਹੀ ਰੱਖਣਾ, ਬਖਸ਼ਣਾ, ਕਿਉਂਕਿ ਬਖਸ਼ਿੰਦ ਜੋ ਦਰ ਟੱਠਿਆਂ ਨੂੰ ਤੁਸੀਂ ਆਪ ਬਖਸ਼ੀ ਰੱਖਣਾ ਹੈ। ਇਸ ਤਰ੍ਹਾਂ ਦਾ ਅਰਦਾਸਾ ਅੰਮਾ ਕਰਦੀ ਰਹੀ, ਨੈਣਾਂ ਤੋਂ ਮੋਤੀ ਫਿਰਦੇ ਰਹੇ, ਚਿਹਰਾ ਸੰਗ ਮਰਮਰ ਵਾਂਗ ਰੱਬੀ ਸਫੈਦੀ ਲਾਲ ਲਾਲ। ਇਸ ਤਰ੍ਹਾਂ ਦਾ ਅਰਦਾਸਾ ਅੰਮਾ ਕਰਦੀ ਰਹੀ, ਨੈਣਾਂ ਤੋਂ ਮੋਤੀ ਚਿਰਦੇ ਰਹੇ, ਚਿਹਰਾ ਸੰਗ ਮਰਮਰ ਵਾਂਗ ਰੱਬੀ ਸਫੈਦੀ ਨਾਲ ਲੱਸ ਲੱਸ ਕਰਦਾ ਰਿਹਾ। ਨੈਣ ਮੁੰਦੇ ਸਨ ਪਰ ਕਿਸੇ ਡਾਢੀ ਲੀਨਤਾ ਦਾ ਪਤਾ ਦਿੰਦੇ ਸਨ। ਫਿਰ ਰਤਿਆੜੇ ਮੈਂਡੇ ਲੋਇਣਾ ਸ਼ਾਮ ਸ਼ਾਮ ਵਸਦੇ ਰਹੇ। ਹੁਣ ਟੁਰਨ ਦਾ ਵੇਲਾ ਆ ਗਿਆ। ਰਤਨ ਰਾਏ ਨੇ ਮਾਂ ਦੇ ਪੈਰਾਂ ਤੇ ਸੀਸ ਧਰਿਆ, ਪਰ ਮਾਂ ਨੇ ਛੇਤੀ ਨਾਲ ਅੱਗੇ ਹੋ ਕੇ ਦੋਵਾਂ ਹੱਥਾਂ ਨਾਲ ਸਿਰ ਫੜ ਲਿਆ, ਛਾਤੀ ਨਾਲ ਲਾਇਆ ਤੇ ਕਿਹਾ, ਲਾਲ ਜੀ ਨਾ, ਇਹ ਮਸਤਕ ਸਤਿਗੁਰਾਂ ਦੇ ਚਰਨਾਂ ਲੱਗਣਾ ਚਾਹੀਦਾ ਹੈ, ਇਸ ਨੂੰ ਹੋਰ ਥੇ ਨਾ ਲਾਇਓ। ਰਤਨ ਰਾਏ ਇਸ ਵੇਲੇ ਡਾਢੇ ਉੱਚੇ ਪਿਆਰ ਵਿਚ ਸੀ, ਉਸਦੇ ਅੰਦਰ ਸ਼ੁਕਰ ਉਛਲ ਰਿਹਾ ਸੀ ਕਿ ਜੋ ਕੁਛ ਮੈਨੂੰ ਹੁਣ ਪ੍ਰਾਪਤ ਹੋਣ ਲੱਗਾ ਹੈ ਇਹ ਸਭ ਇਸ ਮਾਂ ਦਾ ਪ੍ਰਤਾਪ ਹੈ, ਇਹਦੇ ਚਰਨੀ ਲੱਗਾ। ਮਾਵਾਂ ਪੁੱਤਾਂ ਨੂੰ ਸਤਸੰਗ ਤੋਂ ਵਰਜਦੀਆਂ, ਧੰਨ ਹੈ ਮਾਂ ਜਿਸ ਨੇ ਮੈਨੂੰ ਵਾਹਿਗੁਰੂ ਦੇ ਰਸਤੇ ਲਾਇਆ, ਤੇ ਸਮੱਤਾਂ ਦੇ ਦੇ ਕੇ ਸਦਾ ਭੁੱਲਾਂ ਕਰਨ ਤੋਂ ਬਚਾਇਆ। ਸੋ ਇਸ ਤਰ੍ਹਾਂ ਕੁਛ ਚਿਰ ਬਾਅਦ ਮਾਤਾ ਤੇ ਪੁੱਤਰ ਪ੍ਰੇਮ ਭਰੇ ਦਿਲ ਨਾਲ ਟੁਰਨ ਦੀ ਤਿਆਰੀ ਕਰਨ ਲੱਗੇ। ਇੰਨੇ ਨੂੰ ਦਾਸ ਨੇ ਆ ਕੇ ਖਬਰ ਦਿੱਤੀ ਹੈ ਕਿ ਰਾਜਾ ਜੀ ਦੀਵਾਨ ਸੱਜ ਰਿਹਾ ਹੈ ਤੇ ਮਹਾਰਾਜ ਜੀ ਸੋਭ ਰਹੇ ਹਨ। ਰਾਜਾ ਜੀ ਹੁਣ ਵਜ਼ੀਰ ਤੇ ਮਸਾਹਿਬਾਂ ਤੇ ਹੋਰ ਆਈਆਂ ਸੰਗਤਾਂ ਦੇ ਨਾਲ ਤੁਰੇ ਔਰ ਹੌਲੀ ਹੌਲੀ ਉਸ ਦੁਆਰ ਉੱਪਰ ਗਏ ਜੋ ਦਰ ਜੋਗੀ ਤਫੀ ਨੂੰ ਨਹੀਂ ਲੱਭਾ। ਲੱਭਣ ਤੁਰਿਆਂ ਨੂੰ ਨਹੀਂ ਲੱਭਾ ਤੇ ਜਿੱਦਣ ਲੱਭਾ ਅੰਦਰ ਵਾਲੇ ਰਹਿਮਤ ਵਾਲੇ ਰੱਬੀ ਨੂਰ ਨੇ ਕਿਰਪਾ ਕਰਕੇ ਲਭਾਇਆ। ਦਰ ਤੇ ਪਹੁੰਚ ਕੇ ਦਲੀਲ ਤੇ ਮੱਥਾ ਟੇਕਿਆ। ਬੁੱਲ ਰਾਜਾ ਦੇ ਕੁੱਟੇ ਹੋਏ ਸਨ, ਨੈਣ ਭਰ ਰਹੇ ਸਨ ਪਰ ਨੀਵੇਂ ਸਨ। ਸ਼ਰਧਾ ਤੇ ਭਾਉ ਕੜ ਪਾਟ ਕੇ ਨਿਕਲਣਾ ਚਾਹੁੰਦਾ ਸੀ ਪਰ ਆਪੇ ਤੇ ਕਾਬੂ ਤੇ ਸੁਭਾਅ ਵਾਲੇ ਰਾਜੇ ਜੀ ਗਦ ਗਦ ਕੰਠ ਤੇ ਪ੍ਰੇਮ ਭਰੇ ਨੈਣੀ ਅੰਦਰ ਵੜੇ। ਦਿਉੜੀ ਲੰਘ ਕੇ ਫਿਰ ਸੀਸ ਨਵਾਇਆ, ਦੂਰ ਤੋਂ ਗੁਰੂ ਮੂਰਤ ਦਿਸ ਆਈ। ਉਹ ਸੁੰਦਰਤਾ ਦਿਸ ਆਈ ਜੋ ਕਦੀ ਨਾ ਸੀ ਡਿੱਠੀ। ਉਹ ਝਲਕਾ ਵੱਜਾ ਜੋ ਆਪੇ ਤੇ ਕਾਬੂ ਦੀਆਂ ਤਣਾਵਾਂ ਟੁੱਟ ਗਈਆਂ। ਛੇਤੀ ਨਾਲ ਵੱਧ ਕੇ ਚਰਨਾਂ ਤੇ ਜਾ ਟੱਠਾ। ਸਬਰ ਨਹੀਂ ਸੀ ਹੁੰਦਾ, ਉਡੀਕ ਨਹੀਂ ਸੀ ਹੁੰਦੀ, ਪਰ ਕੀ ਪਤਾ ਸੀ ਕਿ ਇਹਨਾਂ ਚਰਨਾਂ ਦੀ ਛੋਹ ਕਿਹੋ ਜਿਹੀ ਚੀਜ਼ ਹੈ। ਜਿਉਂ ਹੀ ਕਿ ਮੱਥਾ ਚਰਨਾ ਕਮਲਾਂ ਨੂੰ ਛੋਇਆ, ਬਿਜਲੀ ਦੀ ਰੌਂਦ ਜਾਂ ਚਰਨਾਟਾਂ ਵਾਂਗ ਰਾਜੇ ਦੇ ਸਾਰੇ ਸਰੀਰ ਵਿੱਚ ਚਰਨਾਟ ਫਿਰ ਗਈ, ਸਾਰਾ ਸਰੀਰ ਖੰਭ ਗਿਆ ਔਰ ਇੱਕ ਤਿਲਸਮ ਜੈ ਦੇ ਥਰਾਓ ਵਾਂਗ ਥਰਾਟ ਅੰਦਰਲੀ ਦੀ ਕਾਇਆ ਪਲਟ ਗਈ। ਇੱਕ ਅੰਦਰ ਸੁਹਾਓ ਛਾ ਗਿਆ, ਉਜਲਤਾ ਤੇ ਸਫਾਈ ਆ ਗਈ। ਇੱਕ ਉਚਿਆਂਗ ਦੀ ਪ੍ਰਤੀਤੀ ਹੋ ਪਾਸੀ ਕਿ ਆਪਾ ਨਾਤਾ ਧੋਤਾ ਖੁਸ਼ਬੂ ਭਰਿਆ ਕਿਸੇ ਸਵਾਦ ਰੰਗ ਰਸ ਵਿੱਚ ਰੱਤਾ ਹੋਰ ਦਾ ਹੋਰ ਹੋ ਗਿਆ। ਸਰੀਰ ਹਲਕਾ ਫੁੱਲ ਮਾਨੋ ਨਾਲ ਹੈ ਹੀ ਨਹੀਂ, ਸਵਾਦ ਰੂਪ ਆਨੰਦ ਰੂਪ ਆਪਾ ਹੀ ਆਪਾ ਰਹਿ ਗਿਆ। ਕੁਝ ਐਸੀ ਕਾਲ ਤਰੰਗ ਲੰਘੀ ਕਿ ਮਾਨੋ ਪਤਾ ਨਹੀਂ ਕਿੱਥੇ ਹਾਂ, ਹਾਂ ਵੀ ਕਿ ਨਹੀਂ, ਕੌਣ ਹਾਂ ਪਤਾ ਹੀ ਨਹੀਂ। ਫਿਰ ਹਾਂ ਭਾਸੀ ਤਾਂ ਸਵਾਦ ਹੀ ਸਵਾਦ, ਜੇ ਹੋਸ਼ ਪਰਤੀ ਤਾਂ ਹਲਕਾ ਫੁੱਲ। ਸੁਖੀ ਹਾਂ, ਸਵਾਦ ਵਿੱਚ ਹਾਂ, ਸੁਖ ਵਿੱਚ ਹਾਂ, ਉਸ ਸਵਾਦ ਵਿੱਚ ਹਾਂ ਜੋ ਅੱਗੇ ਕਦੀ ਡਿੱਠਾ ਨਹੀਂ ਸੀ, ਚੱਖਿਆ ਨਹੀਂ ਸੀ, ਮਾਣਿਆ ਨਹੀਂ ਸੀ। ਇਸ ਤਰ੍ਹਾਂ ਦੀ ਇਹ ਲਿਪ ਅੰਦਰਲੇ ਨੂੰ ਚਰਨਾਂ ਤੋਂ ਉੱਠਣ ਨੂੰ ਜੀ ਨਹੀਂ ਸੀ ਕਰਨ ਦਿੰਦੀ। ਫਿਰ ਇੱਕ ਲਿਪਟਿਆ ਮਨ ਹੁਣ ਇਸ ਲਿਫਟ ਨੂੰ ਛੱਡਣ ਲਈ ਤਿਆਰ ਨਹੀਂ ਸੀ। ਪਤਾ ਨਹੀਂ ਕਿੰਨਾ ਚਿਰ ਇਸ ਆਪਾ ਰਸ ਲੀਨਤਾ ਵਿੱਚ ਲੰਘਿਆ ਕਿ ਹੁਣ ਰਾਜਾ ਨੂੰ ਸਤਿਗੁਰ ਦਾ ਸ਼ੁਭ ਪਾਵਨ ਹੱਥ ਆਪਣੇ ਸਿਰ ਉੱਤੇ ਫਿਰਦਾ ਮਹਿਸੂਸ ਹੋਇਆ। ਜਿਵੇਂ ਜਿਵੇਂ ਇਹ ਪਿਆਰਾ ਹੱਥ ਫਿਰ ਰਿਹਾ ਸੀ, ਇੱਕ ਠੰਡ ਦੀ ਚਰਨਾਹਟ ਛੇੜ ਰਿਹਾ ਸੀ, ਲੋ ਲੋ ਕੰਬ ਰਿਹਾ ਸੀ ਪਰ ਆਨੰਦ ਵਿੱਚ, ਨਾਲ ਇੱਕ ਥਰਕ ਦੀ ਆਵਾਜ਼ ਚਾਂਦੀ ਦੀ ਤਰ੍ਹਾਂ ਥਰਥਰਾਉਂਦੀ ਕੰਨੀ ਪਏ। ਉੱਠੋ ਰਾਜਾ, ਲੋਕ ਪਰ ਰੋਗ ਸੁਧਰ ਗਏ, ਉੱਠੋ, ਸਿੱਖਾ ਕਲਿਆਣ ਹੋਵੇ। ਰਤਨਰਾਏ ਜੀ ਉੱਠੋ, ਨਿਹਾਲ ਨਿਹਾਲ ਨਿਹਾਲ। ਹੁਕਮ ਸੁਣ ਕੇ ਰਾਜਾ ਨਾ ਛੱਡੇ ਜਾਣ ਵਾਲੇ ਪਿਆਰੇ ਚਰਨਾਂ ਨੂੰ ਥੋੜਾ ਜਿਹਾ ਢਿੱਲਾ ਕਰਕੇ ਉੱਠ ਬੈਠਾ। ਕੁਛ ਚਿਰ ਇਸੇ ਸਵਾਦ ਵਿੱਚ ਮਗਨ ਰਿਹਾ। ਫਿਰ ਨੈਣ ਖੁੱਲੇ, ਸਤਿਗੁਰ ਜੀ ਵੱਲ ਤੱਕਿਆ, ਫਿਰ ਨੈਣ ਚੁੱਕੇ, ਤੱਕਿਆ ਫਿਰ ਚੁੱਕੇ। ਬਾਰ ਬਾਰ ਇਸ ਤਰ੍ਹਾਂ ਇੰਜ ਲੱਗੀ ਜਿਵੇਂ ਦਰਸ਼ਨਾਂ ਦੇ ਭਰ ਭਰ ਕੇ ਕਟੋਰੇ ਗੱਟ ਗੱਟ ਕੇ ਪੀ ਰਿਹਾ ਹੋਵੇ। ਇਸ ਤਰ੍ਹਾਂ ਸਹਿਜੇ ਸਹਿਜੇ ਸਾਵਧਾਨ ਹੋਇਆ ਤਾਂ ਸਤਿਗੁਰ ਨੇ ਸੁਖ ਸ਼ਾਂਤ ਪੁੱਛੇ। ਰਾਜੇ ਨੇ ਬੜੇ ਅਦਬ ਨਾਲ ਥੋੜੇ ਸ਼ਬਦਾਂ ਵਿੱਚ ਉੱਤਰ ਦਿੱਤੇ। ਫਿਰ ਮੰਤਰੀ ਨੇ ਵੱਡੇ ਸਤਿਗੁਰ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਆਸਾਮ ਜਾਣ ਦੀ ਕਥਾ ਕਹਿ ਸੁਣਾਈ। ਫਿਰ ਰਤਨ ਰਾਏ ਦੇ ਪਿਤਾ ਰਾਮ ਰਾਏ ਦੇ ਗੁਰਸਿੱਖ ਹੋਣ ਤੇ ਪੁੱਤਰ ਲਈ ਬੇਨਤੀ ਕਰਨ ਦੀ ਸਾਖੀ ਸੁਣਾਈ। ਇਸ ਤਰ੍ਹਾਂ ਹੌਲੀ ਹੌਲੀ ਫਿਰ ਇੱਕ ਇੱਕ ਕਰਕੇ ਉਹ ਭੇਟਾਵਾਂ ਜਿਹੜੀਆਂ ਬੜੇ ਚਾਉ ਤੋਂ ਇਕੱਠੀਆਂ ਕੀਤੀਆਂ ਜਾ ਰਹੀਆਂ ਸਨ, ਸੰਭਾਲ ਕੇ ਲਿਆਂਦੀਆਂ ਸਨ ਸਤਿਗੁਰਾਂ ਦੇ ਨਿਮਿਤ, ਉਹ ਭੇਟ ਕੀਤੀਆਂ ਜਾ ਰਹੀਆਂ ਸਨ। ਰਾਜੇ ਨੇ ਬੜੇ ਚਾਉ ਨਾਲ ਇਹ ਸਾਰੀਆਂ ਭੇਟਾਂ ਭੇਟ ਹੁੰਦੀਆਂ ਤੱਕੀਆਂ, ਜਰੀ ਬਾਦਲੇ ਮਖਮਲਾਂ ਰੇਸ਼ਮੀ ਥਾਨ ਗਹਿਣੇ ਸ਼ਸਤਰ ਕਟੋਰਾ ਚੌਂਕੀ ਪੰਚਕਲਾ ਆਦਿ ਸਾਰੇ ਇੱਕ ਇੱਕ ਕਰਕੇ ਅੱਗੇ ਵਿਛਾ ਰੱਖੇ। ਹਾਥੀ ਤੇ ਘੋੜੇ ਸ਼ਿੰਗਾਰੇ ਹੋਏ ਤੇ ਜਰੀ ਬਾਦਲੇ ਨਾਲ ਸੱਜੇ ਹੋਏ ਦੀਵਾਨ ਤੋਂ ਬਾਹਰ ਖੜੇ ਸਨ। ਮੰਤਰੀ ਨੇ ਸਾਰੇ ਹਾਲ ਰਾਜਾ ਜੀ ਦੇ ਪ੍ਰੇਮ ਭਾਵਨਾ ਨਾਲ ਭੇਟਾ ਤਿਆਰ ਕਰਨ ਦੇ ਸੁਣਾਏ। ਸ੍ਰੀ ਸਤਿਗੁਰੂ ਜੀ ਬੜੇ ਡੋ ਨਾਲ ਸੁਣਦੇ ਤੇ ਨਾਲ ਨਾਲ ਗੱਲਾਂ ਕਰਦੇ ਰਹੇ। ਇਸ ਤਰ੍ਹਾਂ 6 ਘੜੀਆਂ ਇਹ ਸਮਾਂ ਬੀਤਿਆ। ਘੋੜਿਆਂ ਤੇ ਹਾਥੀ ਦੇ ਗੁਣ ਸੁਣਾਏ ਗਏ, ਚੌਂਕੀ ਤੇ ਪੰਚ ਕਲਾ ਦੇ ਹਾਲ ਤੇ ਗੁਣ ਦੱਸੇ ਗਏ। ਇਹਨਾਂ ਤੋਂ ਪ੍ਰਸੰਨ ਸਤਿਗੁਰੂ ਜੀ ਬਖਸ਼ਿਸ਼ਾਂ ਕਰਦੇ ਰਹੇ। ਇਸ ਤਰ੍ਹਾਂ ਪ੍ਰਸੰਗ ਬਦਲ ਕੇ ਮੁੜ ਮਾਤਾ ਸਵਰਨਮਤੀ ਜੀ ਦੇ ਇਸ ਪੁੱਤ ਨੂੰ ਪਾਲਣ ਤੇ ਗੁਰਸਿੱਖੀ ਵਿਚ ਪ੍ਰੇਮ ਕਰਨ ਦੀ ਵਾਰਤਾ ਸੁਣਾਈ। ਕਿਵੇਂ ਮਾਤਾ ਆਪਣੇ ਪਤੀ ਗੁਜ਼ਰ ਜਾਣ ਮਗਰੋਂ ਆਪ ਰਾਜ ਭਾਗ ਨੂੰ ਸੰਭਾਲਦੀ ਰਹੀ, ਕਿਵੇਂ ਭਜਨ ਬੰਦਗੀ ਦਾਨ ਤੇ ਉਪਕਾਰ ਵਿਚ ਤਕੜੀ ਰਹੀ ਤੇ ਕਿਵੇਂ ਆਪਣੇ ਪੁੱਤਰ ਨੂੰ ਪ੍ਰੇਮੀ ਬਣਾ ਲਿਆ ਤੇ ਨੇਕ ਦਾਨੀ ਪ੍ਰਜਾ ਪਾਲਕ ਤੇ ਪਰਮੇਸ਼ਵਰ ਜੀ ਦਾ ਪਿਆਰਾ ਬਣਾਇਆ। ਇਹ ਵਾਰਤਾ ਸੁਣ ਕੇ ਸਤਿਗੁਰੂ ਜੀ ਨੇ ਮਾਈ ਬਾਬਤ ਪੁੱਛਿਆ ਤਾਂ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਜੀ ਤੋਂ ਆਗਿਆ ਨਾ ਲੈਣ ਕਰਕੇ ਉਹ ਡੀਕ ਵਿਚ ਡੇਰੇ ਵਿਚ ਹੀ ਬੈਠੇ ਹੋਏ ਹਨ। ਤਦ ਸ਼੍ਰੀ ਸਤਿਗੁਰੂ ਨੇ ਆਗਿਆ ਬਖਸ਼ੀ ਤਾਂ ਮਾਈ ਸਤਿਗੁਰੂ ਦੇ ਦਰਬਾਰ ਉਸੇ ਪ੍ਰੇਮ ਭਾਵਨਾ ਨਾਲ ਹਾਜ਼ਰ ਹੋਏ। ਜਿਨ੍ਹਾਂ ਨੇਤਰਾਂ ਨੇ ਪਿਤਾ ਗੁਰੂ ਜੀ ਦੀ ਮੋਹਣੀ ਮੂਰਤ ਦੇ ਦਰਸ਼ਨ ਕੀਤੇ ਸਨ, ਹੁਣ ਉਹ ਜੋਤ ਉਨ੍ਹਾਂ ਦੇ ਆਤਮਾ ਅੰਤਰੇ ਵੇਖ ਕੇ ਮਾਈ ਉਸ ਸਰੂਰ ਵਿਚ ਆਈ ਕਿ ਜਿਸ ਵਿਚ ਆਤਮਾ ਤੋਂ ਮਾਇਆ ਦੀ ਕਾਈ ਲੱਥਿਆਂ ਆਤਮਾ ਸਹਿਜ ਵਿਚ ਆ ਕੇ ਝੂਮਣ ਲੱਗਦੀ ਹੈ। ਇਸ ਝੂਮ ਵਿਚ ਮਾਈ ਨੇ ਜਗਤ ਆਧਾਰ ਦੇ ਚਰਨਾਂ ਕਮਲਾਂ ਤੇ ਸੀਸ ਧਰਿਆ। ਮਾਤਾ ਨੂੰ ਤਾਂ ਇਕ ਝੂਟਾ ਆਤਮ ਲਿਆਤਾ ਦਾ ਆਉਣਾ ਸੀ, ਆ ਗਿਆ। ਆਪ ਨੇ ਥਰਾ ਕੇ ਅਨ ਆਪੇ ਤੋਂ ਉਛਲ ਕੇ ਉੱਚਿਆਂ ਹੋ ਲਹਿਰਾਉਣਾ ਸੀ ਤੇ ਆਨੰਦ ਆਨੰਦ ਵਿਚ ਬੇਖਬਰ ਪਰ ਖਬਰਾਂ ਦੇ ਸਾਰੇ ਸਰੋਵਰਾਂ ਵਿਚ ਗੋਤਾ ਲਾਉਣਾ ਸੀ, ਲਾ ਲਿਆ। ਪਰ ਵੇਖੋ ਉਹਦੇ ਆਤਮਾ ਵਿਚ ਪੁੜੇ ਵਾਹਿਗੁਰੂ ਦੀ ਸ਼ੋਹ ਦੇ ਰਸ ਨੇ ਜੋ ਨੌਵੇਂ ਸਤਿਗੁਰਾਂ ਦੇ ਜੀ ਦਾਨ ਦੇਣ ਦੀ ਸ਼ਿਣ ਤੋਂ ਅੱਜ ਤੱਕ ਨਾਮ ਆਸਰੇ ਪਾਲਦਾ ਤੇ ਸਿਰੇ ਚੜਦਾ ਰਿਹਾ, ਉਹੀ ਓ ਰਸ ਅੱਜ ਕਲਗੀ ਧਰ ਜੀ ਤੇ ਦਰਸ਼ਨ ਕਰਕੇ ਅਸਰ ਕਰ ਗਿਆ। ਵਾਹਿਗੁਰੂ ਦੀ ਸ਼ੋਹ ਦੇ ਰਸ ਨੇ ਜੋ ਨੌਵੇਂ ਸਤਿਗੁਰਾਂ ਦੇ ਜੀ ਦਾਨ ਦੇਣ ਦੀ ਸ਼ਿਣ ਤੋਂ ਅੱਜ ਤੱਕ ਨਾਮ ਆਸਰੇ ਪਾਲਦਾ ਰਿਹਾ ਸੀ, ਸਿਰੇ ਚੜਦਾ ਰਿਹਾ, ਹਾਂ ਉਸ ਰਸ ਨੇ ਕਲਗੀ ਧਰ ਜੀ ਤੇ ਅਸਰ ਕੀਤਾ। ਉਨ੍ਹਾਂ ਦੇ ਆਪੇ ਨੇ ਮਾਈ ਦੇ ਮਸਤਕ ਦੀ ਚਰਨਾਂ ਨਾਲ ਸ਼ੋਹ ਤੋਂ ਉਸ ਵਿਚ ਆਤਮ ਰਸ ਦੇ ਨਿਵਾਸ ਦਾ ਪਤਾ ਪ੍ਰਤੀਤ ਕੀਤਾ ਤੇ ਬੋਲੇ, ਮਾਈ ਨਿਹਾਲ ਲੋਕ ਪ੍ਰਲੋਕ ਧਰੇ, ਸਵਰਨਮਤੀ ਆਤਮ ਸਵਰਨ ਹੋ ਗਈ। ਫਿਰ ਵਰਦਾਨ ਹੋਇਆ, ਮਾਈ ਤੇਰਾ ਬਹੁਤ ਫੇਰਾ ਇਸ ਜੱਗ ਵਿਚ ਨਹੀਂ ਹੋਏਗਾ, ਸਦਾ ਰਹੋ ਸੱਚੇ ਦੇ ਦੇਸ਼ ਜਾਓ ਕਲਿਆਣ ਹੋਏ। ਮਾਤਾ ਦੀ ਇਹ ਆਤਮਾ ਅਰੂੜਤਾ ਇੱਕ ਸਿੱਖੀ ਦੇ ਗੁਲਜ਼ਾਰ ਦਾ ਅਚਰਜ ਕੌਤਕ ਸੀ ਕਿ ਕਿਵੇਂ ਰਾਜ ਅਖਾੜਿਆਂ ਵਿਚ ਵੀ ਗੁਰੂ ਜੋਤ ਨੇ ਸੱਚਾ ਜੀਵਨ ਉੱਚਾ ਜੀਵਨ ਦਾਨ ਕਰਕੇ ਜੀ ਦਾਨ ਬਖਸ਼ੇ ਸੀ। ਮਾਤਾ ਜੀ ਦੀ ਬਖਸ਼ਿਸ਼ ਦੇ ਮਗਰੋਂ ਰਾਜਾ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਸ ਦਰ ਦੇ ਕੀਟ ਨੂੰ ਸਿੱਖੀ ਦਾਨ ਬਖਸ਼ਣ ਦੀ ਮਿਹਰ ਕਰੋ। ਸਤਿਗੁਰੂ ਜੀ ਨੇ ਕਿਹਾ, ਨਿਹਾਲ ਨਿਹਾਲ ਨਿਹਾਲ, ਗੁਰੂ ਨਾਨਕ ਤੁੱਠਾ ਮੇਰੇ ਪਿਆਰੇ ਮੇਲੇ ਹਰੇ, ਦਰਸ਼ਨ ਕਰਕੇ। ਹਾਂ, ਉਸ ਪ੍ਰੀਤਮ ਨੂੰ ਜਿਸ ਨੂੰ ਕਦੇ ਸੁਣਿਆ ਸੀ, ਜਿਸ ਦੇ ਰਸਤੇ ਰਾਜਾ ਤੁਰਿਆ ਸੀ, ਜਿਉ ਹਾਂ ਜਿਸ ਦੇ ਸੋਹਣੇ ਰਾਹੀਂ ਕਦੇ ਤੁਰਿਆ ਸੀ, ਉਸ ਨੂੰ ਰਾਜੇ ਨੇ ਅੱਜ ਦਿੱਤਾ ਸੀ।